ਸਤਿਗੁਰੂ ਜੀ ਸਤਿਯੁਗ ਤੇ ਛਪਾ ਪੰਥ ਵਿੱਚ ਸੱਦਾ ਦਿੱਤਾ ਤੇ ਪਿੰਡਾਂ ਨਾਲ ਦਿਆਂ ਵੱਲ ਵੀ ਸਿੱਖ ਭੇਜੇ ਕਿ ਸਭ ਆਓ। ਸੁਹੇਵੇ ਸਾਹਿਬ ਹੁੰਦੇ ਪਾਠਾਂ ਸਤਿਗੁਰੂ ਰਾਮ ਸਿੰਘ ਜੀ ਦੇ ਦਰਸ਼ਨ ਨਿਮਿੱਤ ਦਿਆਂ ਵਿੱਚ ਹਿੱਸਾ ਪਾਓ। ਕਥਾ ਸੂਰਜ ਪ੍ਰਕਾਸ਼ ਜਾਂ ਸਤਿਗੁਰੂ ਬਿਲਾਸ ਦੀ ਹੁੰਦੀ, ਘੰਟਾ ਨਾਮ ਸਿਮਰਨ ਹੁੰਦਾ, ਦੋ ਵੇਲੇ ਦੀਵਾਨ ਲੱਗਦਾ। ਸੁਹੇਵੇ ਸਾਹਿਬ ਲੰਗਰ ਵੀ ਭੈਣੀ ਸਾਹਿਬ ਤੇ ਜੀਵਨ ਨਗਰ ਵਾਂਗੂ ਹੀ ਚੱਲਦਾ। ਸਭ ਸਿੱਖ ਆਏ ਤੇ ਦਰ ਆਏ ਲਈ ਸਤਿਗੁਰੂ ਵੱਲੋਂ ਹੁਕਮ ਸੀ ਸਭ ਨੂੰ, ਕੋਈ ਪਲ ਵਿਹਲਾ ਨਾ ਜਾਵੇ। ਮੈਂ ਆਪ ਵੇਖਿਆ ਹੈ ਸਤਿਗੁਰੂ ਜੀ ਤੇ ਵੱਡੇ ਬਾਬਾ ਜੀ ਵੀ ਰੌਲ ਵੀ ਪਾਠਾਂ ਵਿੱਚ ਪੂਰੀ ਲਾਉਂਦੇ ਤੇ ਲਾ ਲੰਮੀ ਖੂਹ ਵਿੱਚੋਂ ਜਲ ਵਾਲੀ ਖਿੱਚਦੇ। ਜਦ ਤੋਂ ਸਤਿਗੁਰੂ ਜੀ ਦੀ ਕਥਾ ਸੁਣੀ ਤੇ ਲੰਗਰ ਚੱਲਦਾ ਸਭ ਯੋਗ ਡਿੱਠਾ, ਤਦ ਤੋਂ ਸਭ ਖੂਹ ਤੇ ਤਾਲ ਵੀ ਅਰਜ ਕਰ ਨਗਰ ਦੇ ਸ੍ਰੇਸ਼ਟ ਪੁਰਸ਼ਾਂ ਸੰਗਤ ਨੂੰ ਵਰਤਨ ਦੀ ਖੁੱਲ੍ਹ ਕੀਤੀ। ਜੋ ਸਿੱਖ ਟਿੱਬਿਆਂ ਦਾ ਪੰਧ ਪੁੱਟਣਾ ਆਉਂਦੇ ਸੁਣੇ, ਸਤਿਗੁਰੂ ਜੀ ਕਿਹਾ ਜਿਵੇਂ ਛੋਲੇ ਖਾਣੇ ਪਏ ਹਨ ਟਿੱਬਿਆਂ ਵਿੱਚ ਆਉਣਾ ਤੇ ਉਹਨਾਂ ਨੂੰ ਪਵੇਗਾ। ਇੱਕ ਸਾਧ ਮੋਨੀ ਅੰਦਰ ਵੜ ਭਜਨ ਕਰਦਾ ਵੀ ਪਾਠਾਂ ਤੇ ਪੁੱਜਾ ਦੇਖ ਕਿਹੋ ਨੇ, ਚੰਗਾ ਹੋਇਆ ਆਇਆ ਹੈ, ਨਹੀਂ ਤੇ ਚੂਹਾ ਹੀ ਬਣਦਾ। ਰਸਤ ਊਠਾਂ ਤੇ ਕਾਰਾਂ ਤੇ ਜੀਵਨ ਨਗਰੋਂ ਨਾਲੋ ਨਾਲ ਪੁੱਜਦੀ ਰਹਿੰਦੀ। ਖਰਾਸ ਵੀ ਆਪਣਾ ਲਵਾਇਆ, ਸਾਧੂ ਸਿੰਘ ਪਿੰਡੀ ਦਾਸੀਆ ਕਾਰੀਗਰ ਉਸ ਵੱਲੋਂ ਜੋ ਅੱਗੇ ਤਾਂ ਸੁਹੇਵੇ ਸਾਹਿਬ ਜਾਂ ਕੋਠੇ ਪਾ ਟਿਕਿਆ ਸੀ, ਹੁਣ ਖਰਾਸ ਚੱਲਦਾ ਰਹਿੰਦਾ। ਇਹ ਸੰਤ ਨਗਰੋਂ ਭੋਏ ਗੁਰੂ ਜੀ ਨੂੰ ਭੇਟਾ ਕਰ ਗਿਆ ਸੀ। ਸਤਿਗੁਰੂ ਜੀ ਸਾਧੂ ਸਿੰਘ ਨੂੰ ਦੋ ਬੋਤੀਆਂ ਚੰਗੀਆਂ ਖਰਾਸ ਲਈ ਤੇ ਦੋ ਸੰਡੇ ਲੈ ਦਿੱਤੇ ਹੋਏ ਸੀ ਨਹਿਰੋਂ ਸੌਦਾ ਲਿਜਾਣ ਲਈ। ਕੋਈ ਸਿੱਖ ਦੂਰੋਂ ਦਾਤਣਾ ਬਣਾ ਲਿਆਉਂਦੇ ਸੀ, ਕਿਉਂਕਿ ਉੱਧਰ ਕਿੱਕਰ ਟਾਹਲੀ ਨਿੰਮ ਆਦਿ ਘੱਟ ਰੁੱਖ ਮਿਲਦੇ ਸੀ ਜੰਗਲ ਵਿੱਚ। ਇੱਕ ਦਿਨ ਸਤਿਗੁਰੂ ਜੀ ਇਕਾਂਤ ਉੱਪਰ ਚਬੂਤਰੇ ਤੇ ਬੈਠ ਰਾਗਮਾਲਾ ਫਰੀਦ ਜੀ ਤੋਂ ਪੜ੍ਹਾਈ ਤੇ ਨਿਰਣੇ ਕੀਤੇ। ਸਾਗਰਾ ਸਤਾਰਾ ਰਾਗ ਮਿਲ ਬਣਦੀ ਹੈ ਤੇ ਗੁਣਗਣੀ ਕਿਹਾ ਕਣਕਣੀ ਹੈ, ਸਰਸ ਸਰਸ ਹੈ, ਨੌ ਗੌੜੀਆਂ 18 ਕਾਨੜੇ ਹਨ, ਟੋਡੀਆਂ 12 ਹਨ, ਮੰਗਲਨ ਪਾਠ ਹੈ। ਸਲੋਕਾਂ ਵਿੱਚ ਕਿ ਨਾ ਪਾਠ ਦਾ ਜਿਵੇਂ ਨਾ ਵੱਖਰਾ ਹੈ ਤਿਵੇਂ ਇੱਥੇ ਸਾਥ ਹੈ। ਸੰਤ ਦਸੌਂਦਾ ਸਿੰਘ ਜੀ ਕਹਿੰਦੇ ਕਥਾ ਵਿੱਚ ਜਾਂ ਦੀਵਾਨ ਬਾਅਦ ਬੈਠਿਆਂ ਸ਼ਬਦ ਵਿਚਾਰ ਸਮੇਂ ਕਿ ਮਨਮਤ ਜਾਂ ਅਗਿਆਨ ਜੀ ਦਾ ਏ, ਸਤਿਗੁਰੂ ਜੀ ਕਹਿੰਦੇ ਗਿਆਨ ਅਗਿਆਨ ਸਭ ਉਸ ਕਰਤੇ ਦੇ ਕੀਤੇ ਹਨ ਤੇ ਉਸ ਦੇ ਹੁਕਮ ਵਿੱਚ ਵਰਤਦੇ ਹਨ। ਸਤਿਗੁਰੂ ਜੀ ਬਾਅਦ ਬਚਨ ਕੀਤਾ, ਭਗਤੀ ਭਾਵ ਅਗਿਆਨ ਕਰਮ ਜੀ ਦਾ ਤੇ ਗਿਆਨ ਵਿਵਸਥਾ ਵਿੱਚ ਕਿਰਤ ਕਮਾਵਣ ਸ਼ੁਭ ਅਸ਼ੁਭ ਕੀਨੇ ਤਿੰਨ ਪ੍ਰਭ ਆਪ ਅਨੁਸਾਰ ਉਸ ਕਰਤੇ ਦੇ ਹੀ ਹਨ ਤੇ ਆਪ ਹੀ ਗਿਆਨ ਅੰਜਨ ਗੁਰੂ ਦੇ ਕੇ ਨਾਸ਼ ਕਰਦਾ ਹੈ ਅਗਿਆਨ ਅੰਧੇਰੇ ਦੇ ਕਰਮਾਂ ਦਾ। ਸਤਿਗੁਰੂ ਜੀ ਕਹਿੰਦੇ ਨੇ ਅਗਿਆਨ ਦਾ ਕਰਤਾ ਹੋਰ ਕਰੀਏ ਤਾਂ ਦੋ ਰੱਬ ਤਾਂ ਹੈ ਹੀ ਨਹੀਂ, ਉਸ ਕੁਦਰਤ ਪਸਾਰ ਕੌਤਕ ਰਚਿਆ ਹੈ ਤੇ ਸਭ ਉਸਦੀ ਲੀਲਾ ਹੈ। ਇੱਕ ਦਿਨ ਬ੍ਰਹਮਪੁਰੀ ਸ਼ਿਵਪੁਰੀ ਤੇ ਇੰਦਰਪੁਰੀ ਆਦਿ ਦੇ ਬਚਨ ਚੱਲੇ ਤਾਂ ਸਤਿਗੁਰੂ ਜੀ ਕਿਹਾ ਇਹ ਸਭ ਨਾਸਵੰਤ ਹਨ, ਗੁਰਪੁਰੀ ਸਰਵ ਵਿਆਪਕਾ ਜੋ ਸੱਚੇ ਪ੍ਰੇਮੀਆਂ ਦੀ ਵਿਵਸਥਾ ਹੈ ਸੋ ਸਥਿਰ ਹੈ ਤੇ ਸਦਾ ਤੇਰੇ ਨਾਲ ਰਹਿਣ ਵਾਲੀ ਥਾਂ ਠੀਕ ਹੈ। ਜੋ ਰੂਪ ਤੂੰ ਹੋਵੇਂ ਵਖੇਵਾ ਨਾ ਹੋਵੇਂ, ਪੁੜੀਆਂ ਤਾਂ ਵੱਖਰੀ ਕੁੜੀਆਂ ਵਰਗੀਆਂ ਹਨ ਤੇ ਗੁਰੂਪੁਰੀ ਸਦਾ ਬਾਗ ਬਹਾਰਾਂ ਰੌਣਕਾਂ ਰੀਝਾਂ ਭਰੀ ਵੱਖ ਸਹਿਜ ਦੀ ਥਾਂ ਹੈ। ਇਹ ਸਾਰ ਹੈ ਗੁਰਚਰਚਾ ਦਾ। ਇੱਕ ਸਿੱਖ ਦੇ ਆਸਣ ਦੁਆਲੇ ਨੀਲਾ ਧਾਗਾ ਸੀ, ਸਤਿਗੁਰੂ ਜੀ ਦੇ ਹੁਕਮ ਕੀਤਾ, ਇਸ ਨੂੰ ਖਿੱਚ, ਸਾਬਣ ਨਾਲ ਧੋ ਕੇ ਫਿਰ ਪਾਠਾਂ ਵਿੱਚ ਜਾਵੇ। ਇਹ ਸੁਣ ਪੰਡਿਤ ਚੌਲਤਾ ਪ੍ਰਸ਼ਾਦ ਜੀ ਨੇ ਕਿਹਾ, ਇਹ ਤੋਂ ਆਪ ਸਭ ਸਨਾਤਨ ਧਰਮ ਦੇ ਗ੍ਰੰਥਾਂ ਦੀ ਰੀਤੀ ਹੀ ਵਰਤਦੇ ਹੋ। ਸਿਮਰਤੀ ਮੈਂ ਲਿਖਿਆ ਹੈ ਕਿ ਨੀਲ ਬਸਤਰੋਏ ਜਪ ਤਪ ਆਦਿ ਨਿਸਫਲਾ ਇੱਕ ਸਿੱਖ ਖੜਾਵਾਂ ਤੋੜ ਪਾਠਾਂ ਤੱਕ ਲੈ ਗਿਆ। ਸਤਿਗੁਰੂ ਜੀ ਦੇਖ ਕਿਹਾ, ਕਿਤਨੀ ਮਿੱਟੀ ਨਾਲ ਲੈ ਆਇਆ ਹੈ, ਜਾਂ ਪਰੇ ਉਤਾਰੋ ਜਾਂ ਪੂਰੀ ਮਿੱਟੀ ਪਰੇ ਹੀ ਧੋ ਲਿਆਵੇ। ਸਤਿਗੁਰੂ ਜੀ ਤੇ ਬਾਬਾ ਜੀ ਵੱਡੇ ਅੰਮ੍ਰਿਤ ਵੇਲੇ ਤੋਂ ਆਸਾ ਦੀ ਵਾਰ ਵਿੱਚ ਸਾਥ ਹੋ ਸ਼ਬਦ ਪੜ੍ਹਦੇ। ਸਫੈਦ ਬਸਤਰ ਹੰਸ ਦੀ ਚੋਟੀ ਤਰ੍ਹਾਂ ਗੋਲ ਸਿੱਧੇ ਦਸਤਾਰੇ ਗਲੀ ਰੁਮਾਲੀਆਂ ਪਾਈ ਪਾਠਾਂ ਦੇ ਭੋਗਾਂ ਵਿੱਚ ਹੱਥ ਜੋੜ ਖਲੋਂਦੇ। ਮੁੱਖ ਤੇ ਠੰਡੀ ਦੇ ਦਾਗ, ਸਰਲ ਦਾੜੇ, ਉਚੇਰੇ ਸਵਾਰੇ ਮੁਸ਼ਹਿਰੇ ਸੁੰਦਰਤਾ ਸੁਚੱਜਤਾ ਤੇ ਸਰੂਪ ਉਪਮਾ ਅਨੂਪ ਸੋਹੰਦੇ। ਘੰਟਾ ਨਾਮ ਸਿਮਰਨ ਕੀਰਤਨ ਕਥਾ ਪਾਠਾਂ ਤੋਂ ਉੱਪਰੇ ਆਪਣਾ ਗੁਰਬਾਣੀ ਦਾ ਨੇਮ, ਚੰਡੀ ਦੀ ਵਾਰ ਉਗਰਦੰਤੀ ਆਸਾ ਦੀ ਵਾਰ ਸੂਰਜ ਉੱਗਣ ਤੋਂ ਪਹਿਲੋਂ ਕਰਦੇ। ਜਾਪ ਜਾਪ ਛੱਕੇ ਸੁਖਮਣੀ ਆਨੰਦ ਸਾਰਾ ਤੇ ਭਗਉਤੀ ਦੀ ਮਾਲਾ ਬਾਅਦ ਕਰਦੇ ਪਾਠ ਦਸ ਵੱਡੇ ਮੰਦਰ ਵਿੱਚੋਂ ਸਾਵੇਂ ਸਾਵੇਂ ਖੁੱਲ੍ਹੇ ਸੀ। ਧੂਪ ਪੋਥੀਆਂ ਦੂਜੀ ਤਰਫ ਸੀ, ਨਰੇਲ ਚੱਲਦੇ ਸੀ ਤੇ ਜੈਕਾਰੇ ਸਿੱਖ ਬੋਲਦੇ ਸੀ। ਮੋਦੀਖਾਨਾ ਵੀ ਗੁਰੂ ਜੀ ਵੱਲੋਂ ਖੁੱਲ੍ਹਾ ਸੀ। ਆਏ ਪਾਠੀਆਂ ਸਿੱਖਾਂ ਨੂੰ ਲੋੜ ਅਨੁਸਾਰ ਸੂਤੀ ਤੇ ਸੁੱਚੇ ਵਸਤਰ ਮਿਲਦੇ ਸੀ। 40 ਬਦਾਮ, 2 ਪਲੀਆਂ ਘਿਓ, ਅੱਧ ਸੇਰ ਦੁੱਧ ਹਰ ਪਾਠੀ ਨੂੰ ਮਿਲਦਾ ਸੀ ਤੇ ਧੂਪੀਏ ਨੂੰ ਇਸ ਤੋਂ ਅੱਧ ਤੇ ਚਾੜਾ ਸਭ ਨੂੰ ਸਾਂਝੇ ਬਣੇ ਵਿੱਚੋਂ। ਲੰਗਰ ਸੂਰਜ ਉੱਗਦੇ ਖੁੱਲ੍ਹਦਾ ਸੀ ਤੇ ਹਰ ਪਾਠੀ ਨੂੰ ਰੌਲੋਂ ਉੱਠੇ ਨੂੰ ਪ੍ਰਸ਼ਾਦਾ ਮਿਲਦਾ ਸੀ। ਕੜਾਹ ਪ੍ਰਸ਼ਾਦ ਧਾਰਾ ਸਿੰਘ ਜੀ ਜੀਓ ਬੱਗੇ ਦੇ ਲਾਂਗੜੀ ਪੁਰਾਣੇ ਗੁਰੂ ਕੇ ਬਣਾਉਂਦੇ ਸੀ, ਜੋ ਹੁਣ ਕਰੀ ਵਾਲਿਓ ਜਗਜੀਤ ਨਗਰ ਆ ਵਸੇ ਹਨ। ਕਈਆਂ ਟੇਕ ਰਾਮ ਆਦਿ ਨੇ ਸੁਹੇਵੇ ਸਾਹਿਬ ਵਿੱਚੋਂ ਭਜਨ ਵੀ ਪੁੱਛੇ ਸੀ। ਸਾਧਾਂ ਤੋਂ ਤੰਬਾਕੂ ਛੱਡੇ ਕਸ਼ਹਿਰੇ ਪਹਿਰੇ ਸੀ, ਦੁੱਧ ਨਗਰ ਵਿੱਚੋਂ ਵੀ ਮਿਲ ਜਾਂਦਾ ਸੀ ਤੇ ਦੁਆਲਿਓ ਵੀ ਮੰਗਾਉਂਦੇ ਸੀ। ਇੱਧਰ ਲੋਕ ਪਸ਼ੂ ਬਹੁਤ ਰੱਖਦੇ ਪਰ ਅੰਦਰ ਨਾ ਬਣਦੇ। ਦੇਖ ਕੇ ਸਤਿਗੁਰੂ ਜੀ ਬਚਨ ਕੀਤਾ, ਪੂਰੀ ਟਹਿਲ ਕਰੋ ਇਹਨਾਂ ਦੀ, ਕੋਠੇ ਵੀ ਛੱਤੋ ਇਹਨਾਂ ਲਈ, ਇਹ ਵੀ ਤੁਹਾਡਾ ਧਨ ਹਨ। ਦੇਖੋ ਮਾੜੇ ਹਨ ਤਾਂ ਪਾਲੇ ਮਰਦੇ ਹਨ। 24 ਮੱਘਰ ਨੂੰ 12 ਪਾਠ ਹੋਏ ਤੇ 2 ਭੋਗ ਪਏ। ਸਤਿਗੁਰੂ ਜੀ ਜੀਵਨ ਨਗਰ ਆਏ ਤੇ ਊਠਾਂ ਤੇ ਤੰਬੋਟੀਆਂ ਤੇ ਪਰਾਲੀ ਤੇ ਹੋਰ ਵਸਤਾਂ ਭੇਜੀਆਂ। ਤੰਬੋਟੀਆਂ ਸਰਦਾਰ ਆਤਮਾ ਸਿੰਘ ਜੀ ਦਿੱਲੀਓਂ ਭੇਜੀਆਂ ਸੀ, 50। ਸਭ ਪਾਠੀਆਂ ਦੇ ਪਾਠ ਵੱਡੇ ਬਾਬਾ ਜੀ ਸੁਣੇ ਸੁੱਧ। ਤਿੱਖਿਓਂ ਸਭ ਤੋਂ 1 ਨੰਬਰ ਸੰਤ ਦੂਲਾ ਸਿੰਘ ਜੀ ਨੱਢੇ ਜ਼ਿਲ੍ਹੇ ਸਿਆਲਕੋਟ ਵਾਲਿਆਂ ਦਾ ਮੰਨਿਓ ਨੇ। ਇਹ ਸੰਤ ਜੀ ਕੁਝ ਚਿਰ ਕਾਮੋਕੇ ਗੁਜਰਾਂ ਵਾਲੇ ਜ਼ਿਲ੍ਹੇ ਵਿੱਚ ਵਿਰਕਤ ਬਿਰਤੀ ਰਹੇ ਸੀ, ਹੁਣ ਲੁਧਿਆਣੇ ਤੋਂ ਲਾਂਭੇ ਕੁਟੀਆ ਪਾ ਰਹਿੰਦੇ ਹਨ। ਚੜਿਆ ਪੋਹ ਦਾ ਮਹੀਨਾ, 1 ਪੋਹ ਤੱਕ 16 ਗ੍ਰੰਥ ਸਾਹਿਬ ਪ੍ਰਕਾਸ਼ੇ ਤੇ 275 ਪਾਠ ਪੂਰੇ ਹੋਏ। ਬੀਕਾਨੇਰ ਗੁਰੂ ਸਵਾਰੇ ਨਗਰਾਂ ਤੇ ਹੋਰ ਸਿੱਖੀ ਵਿੱਚੋਂ ਭੀ ਪਾਠੀ ਤੇ ਸਿੱਖ ਸੇਵਕ ਪੁੱਜੇ। ਪਿਛਲੀ ਰਾਤ ਜਾਗ ਜੰਗਲ ਹੋ, ਖੂਹ ਤੇ ਖੜੋ ਸੰਕੇਸ਼ ਇਸ਼ਨਾਨ ਕਰਦੇ। 3 ਵਜੇ ਸਭ ਘਿਓ ਦੀ ਜੋਤ ਜਗਾ, ਚੌਂਕੜੇ ਲਾ ਭਜਨ ਕਰਦੇ। ਮੈਂ ਸੁਹੇਵੇ ਸਾਹਿਬ ਇਹਨਾਂ ਪਾਠਾਂ ਵਿੱਚ ਆਪ ਰਹਿ ਵਰਤ ਡਿੱਠਾ ਹੈ। ਇਹ ਕੂਕੇ ਦੁਨੀਆਂ ਇਸ ਤੇ ਬੰਦੇ ਨਹੀਂ ਤੇ ਜਗਤ ਇਸ ਤੇ ਜੀ ਨਹੀਂ, ਟਿੱਬਿਆਂ ਦਾ ਪੰਧ ਇਹਨਾਂ ਆ ਕੀਤਾ ਹੋਇਆ ਸੀ। ਨੀਂਦਰ ਆਲਸ ਪਾਲਾ ਇਹਨਾਂ ਦੇ ਨੇੜੇ ਨਹੀਂ ਆਉਂਦਾ। ਮਾਈ ਭਾਈ ਜੁੜੇ ਹਨ, ਜਦ ਪਹਿਰੂ ਆਵਾਜ਼ਾਂ ਦਿੰਦਾ ਹੈ ਇਹ ਨਿੱਗ ਨੂੰ, ਆਓ ਸੁੱਟ ਝੱਟ ਜਲ ਲੈ ਜੰਗਲ ਹੋ, ਦਾਤਨ ਇਸ਼ਨਾਨ ਕਰ ਰੌਲ ਤੇ ਪੁੱਜਦੇ ਹਨ। ਕਈ ਰਾਤ ਖੂਹ ਤੇ ਜਲ ਕੱਢਦੇ ਹੀ ਗੁਜ਼ਾਰ ਦਿੰਦੇ ਹਨ। ਕਠਿਨ ਤਪ ਤ੍ਰਹਿੰਦਾ ਇਹਨਾਂ ਤੋਂ ਮੈਂ ਅੱਖੀਂ ਡਿੱਠਾ ਹੈ। ਸੁਹੇਵੇ ਸਾਹਿਬ ਪਾਣੀ ਸੌ ਹੱਥ ਡੂੰਘਾ, ਲੱਜਾਂ ਝੋਟਿਆਂ ਮਗਰ ਪਾ ਲੋਕ ਖਿੱਚਦੇ, ਛੱਪੜਾਂ ਜਾਂ ਡਿੱਗੀਆਂ ਪੱਕੀਆਂ ਬਣਾਈਆਂ ਦਾ ਪੀਂਦੇ। ਕਈ ਪਿੰਡੀ ਕੱਚੀਆਂ ਖੂਹੀਆਂ ਵੀ ਹਨ, ਖਾਰੀਆਂ ਹੋਣ ਬਾਅਦ ਦੋ ਤਿੰਨੀ ਸਾਲੀ ਹੋਰ ਪੁੱਟਦੇ ਹਨ। ਮਲਾ ਬਹੁਤ ਹੈ, ਸਿੱਖ ਸ਼ਰਦਾਈ ਰਾਤ ਵੀ ਘੋਟ ਪੀਂਦੇ ਤੇ ਨੰਗੇ ਪਿੰਡੇ ਫਿਰਦੇ। ਟਾਲੇ ਸਾਹਿਬ ਜਿਵੇਂ ਕੱਕਰ ਪੈ, ਪਾਣੀ ਡਿੱਗੀ ਦੇ ਵਿੱਚ ਦੂਰੋਂ ਆ ਛਾਲ ਮਾਰ ਸਿੱਖ ਟੁੱਬੇ ਲਾਉਂਦੇ ਸੀ, ਤੇਵੇਂ ਹੀ ਇੱਥੇ ਕਰਦੇ ਹਨ। ਪਰ ਜੋ ਸਤਿਗੁਰੂ ਰਾਮ ਸਿੰਘ ਜੀ ਦਾ ਬਚਨ ਹੈ, ਕੂਕੇ ਨੂੰ ਇਸ਼ਨਾਨ ਸੰਕੇਸ਼ ਕਰਨ ਕਰ, ਪਿਛਲੀ ਰਾਤੇ ਕਦੀ ਨਮੂਨੀਆ ਨਹੀਂ ਹੋਵੇਗਾ, ਸੋ ਇੱਥੇ ਵੇਖੀਦਾ। ਉੱਤਮ ਸਿੰਘ ਜੀ ਗੁਰਪੀਰ ਕੌਂਕਿਆਂ ਵਾਲੇ ਧੂਫੀਏ ਸਭ ਤੋਂ ਅਵਲ ਆਏ, ਉਲਟੀ ਕਾਰ ਵੀ ਸੰਸਾਰ ਤੋਂ ਵਰਤ ਵਿਖਾਉਂਦੇ ਹਨ। ਸ਼ਰਦਾਈ ਜੇ ਅੰਦਰ ਨਾ ਰਵੇ ਤਾਂ ਫੇਰ ਹੋਰ ਪੀਂਦੇ ਹਨ ਤੇ ਕਹਿੰਦੇ ਹਨ, ਜੇ ਮੈਂ ਪਰਹੇਜ਼ ਕਰਾਂ ਤਾਂ ਮੇਰਾ ਹਿੱਸਾ ਹੀ ਮਤ ਮਿਲਦਾ, ਮਾਰਿਆ ਜਾਵੇ ਬਦਾਮਾਂ ਦਾ। ਇਹ ਸੰਤ ਜੀ ਹੁਣ ਮਹਾਨ ਬਿਰਧ ਸੰਤ ਨਗਰ ਸਹਿਜ ਸੁਭਾਅ ਵਿੱਚ ਰਹਿੰਦੇ ਹਨ। ਭਾਈ ਬਾਲੇ ਵਾਂਗ ਜਿਵੇਂ ਮੈਂ ਅੱਖੀਂ ਡਿੱਠੇ ਹਾਲ ਲਿਖਦਾ ਹਾਂ, ਵਿਰਲਾ ਹੀ ਇਤਿਹਾਸਕਾਰ ਲਿਖਦਾ ਹੈ। ਇਹ ਕਿਰਪਾ ਮੇਰੇ ਸਤਿਗੁਰੂ ਜੀ ਵੱਡੇ ਪ੍ਰਤਾਪ ਵਾਲੇ ਜੀ ਦੀ ਏ। ਮੈਨੂੰ ਇਤਨਾ ਸਮਾਂ ਸਾਥ ਰਹਿ ਅੱਖੀਂ ਵੇਖ ਲਿਖਣ ਦਾ ਮੌਕਾ ਮਿਲਿਆ ਹੈ। ਭੈਣੀ ਸਾਹਿਬ ਹੀ ਕੋਠੇ ਛੱਤੀ ਦੇ ਹਨ, ਜੀਵਨ ਨਗਰ ਤਬੇਲੇ ਬਣਦੇ ਹਨ, ਸੁਹੇਵੇ ਸਾਹਿਬ ਪਾਠ ਟੋਰੇ ਹਨ। ਹਰ ਵਸਤ ਦੀ ਲਾਮ ਡੋਰੀ ਜੀਵਨ ਨਗਰੋਂ ਲੱਗੀ ਰਹਿੰਦੀ ਹੈ। ਤਿੰਨੀ ਥਾਈਂ ਲੰਗਰ ਸਭ ਆਏ ਨੂੰ ਮਿਲਦਾ ਹੈ ਤੇ ਬੰਦਗੀ ਤੇ ਪਾਠ ਹੁੰਦੇ ਹਨ। ਹੋਰ ਲੋਕਾਂ ਨੂੰ ਹੋਰ ਆਹਰ ਹਨ, ਪਰ ਮੇਰੇ ਸਤਿਗੁਰੂ ਜੀ ਨੂੰ ਤੇ ਨਾਮਧਾਰੀ ਸੰਗਤ ਨੂੰ ਨਾਮ ਦਾ ਹੀ ਆਹਰ ਹੈ। ਸੁਹੇਵਾ ਸਾਹਿਬ ਤੇ ਜੀਵਨ ਨਗਰ ਇੱਕੋ ਕੀਤੇ ਹੋਏ ਹਨ। ਸਤਿਗੁਰੂ ਜੀ ਮੌਜ ਨਾਲ ਬਚਨ ਕਦੇ ਕਦੇ ਕਰਦੇ। ਮੈਂ ਤੇ ਭਾਈ ਵਜੀਰ ਸਿੰਘ ਗਿਣ ਕੇ ਪਦਾਰਥ ਖੀਸੇ ਵਿੱਚ ਪਾਉਂਦੇ ਨਹੀਂ ਤੇ ਗਣਵਾ ਕੱਢਦੇ ਨਹੀਂ, ਗਿਣ ਪਾਇਆ ਵੱਧਦੇ ਨਹੀਂ। ਮੈਂ ਵੇਖਿਆ ਹੈ ਵਿਸ਼ਵਕਰਮਾ ਬ੍ਰਹਮਾ ਤੇ ਵਿਸ਼ਨੂੰ ਗੁਰੂ ਦੀ ਹਜ਼ੂਰੀ ਭਰਦੇ ਹਨ, ਜੋ ਹੁਕਮ ਹੋਏ ਸੋ ਤੁਰਤ ਹਾਜ਼ਰ ਤੇ ਤਿਆਰ ਕਰਦੇ ਹਨ। ਬ੍ਰਹਮਾ ਬਿਸਣ ਮਹੇਸ਼ ਦੁਆਰੈ, ਊਬੇ ਸੇਵਹਿ ਅਲਖ ਅਪਾਰੈ, ਗੁਰੂ ਘਰ ਵਰਤਦਾ। ਚੌਲਤਾ ਪ੍ਰਸ਼ਾਦ ਦੇ ਘਰ, ਚੌਲਤਾ ਪ੍ਰਸ਼ਾਦ ਅਰਜ ਕੀਤੀ, ਮੇਰੇ ਘਰ ਚਰਨ ਪਾਵੋ, ਦਰਸ਼ਨ ਦੇਵੋ। ਸਤਿਗੁਰੂ ਜੀ ਕਿਹਾ, ਅੱਜ ਜਾਣ ਨਹੀਂ। ਪੰਡਿਤ ਜੀ ਅਤ ਅਧੀਨ ਹੋ ਕਿਹਾ, ਮੈਂ ਤੇ ਮੰਜੇ ਪਰ ਬਸਤਰ ਵਿਛਾ ਕਰ ਔਰ ਬਹੁਤ ਪ੍ਰੇਮ ਭਰੀ ਭੇਂਟ ਘਰ ਧਰ ਆਇਆ ਹੂੰ, ਆਪ ਤੋਂ ਦਿਆਲ ਹੋ, ਦਇਆ ਕਰੋ। ਸਤਿਗੁਰ ਜੀ ਤੁਰਤ ਤਿਆਰ ਹੋਏ, ਉਸ ਦੇ ਘਰ ਪਲੰਘ ਉੱਤੇ ਜਾ ਬੈਠੇ। ਚੌਲਤਾ ਪ੍ਰਸ਼ਾਦ ਜੀ ਦੋ ਮਤੀਰੇ ਭੇਟਾ ਧਰ ਮੱਥਾ ਟੇਕ ਸਤਿਗੁਰੂ ਜੀ ਦੇ ਸਾਹਮਣੇ ਖੜੋ, ਇੱਕ ਆਪਣੀ ਸ਼ਰਧਾ ਦੀ ਭਰੀ ਕਵਿਤਾ ਲਿਖੀ ਪੜ੍ਹ ਸੁਣਾਈ। ਉਸ ਕਵਿਤਾ ਵਿੱਚ ਇਹੋ ਭਾਵ ਪੰਡਿਤ ਜੀ ਪ੍ਰੇਮ ਭਰਪੂਰ ਹਿਰਦੇ ਵਿੱਚੋਂ ਲਿਖੇ ਸੀ, ਜੇ ਭਗਤੀ ਤੋਂ ਬਿਨਾਂ ਹੀ ਬਖਸ਼ੋ ਤਦ ਮੈਂ ਮੰਨਾਂਗਾ, ਬਖਸ਼ਿੰਦ ਹੋ। ਤੇ ਆਪ ਸਾਖਿਆਤ ਰਾਮ ਅਵਤਾਰ ਦੇ ਸਿੰਘਾਸਣ ਤੇ ਬਿਰਾਜਮਾਨ ਹੋ, ਆਪ ਦਾ ਸਰੂਪ ਪ੍ਰਤਾਪ ਤੇ ਦੀਵਾਨ ਦੇਖ ਪ੍ਰਤੀਤ ਹੁੰਦਾ ਹੈ ਕਿ ਇਹ ਪੁਰਾਤਨ ਰਾਮ ਜੀ ਤੇ ਗੁਰੂ ਨਾਨਕ ਜੀ ਦੀ ਗੁਰ ਪ੍ਰਣਾਲੀ ਦਾ ਪ੍ਰਤੱਖ ਪਰੰਪਰਾ ਦਰਸ਼ਨ ਤੇ ਆਕਰਸ਼ਣ ਸ਼ਕਤ ਤੇ ਭਗਤ ਹੈ। ਬਖਸ਼ੋ ਬਖਸ਼ੋ ਤੇ ਬਖਸ਼ੋ, ਪਰ ਬਿਨਾਂ ਭਗਤੀ ਕੀਤਿਆਂ ਹੀ, ਮੇਰੇ ਜਿਹਾਂ ਨੂੰ ਤਾਂ ਬਚਾਅ ਹੈ। ਸਤਿਗੁਰੂ ਜੀ ਨੂੰ ਮਾਇਆ ਭੇਟਾ ਸੁਹੇਵੇ ਸਾਹਿਬ ਦੇ ਸ਼ਰਧਾਲੂਆਂ ਦੀ ਨਾਂ ਲੈਂਦੇ ਸੀ, ਇਸ ਲਈ ਸ਼ਰਧਾਲੂ ਦੁੱਧ ਮੇਵੇ ਗਰੀ ਮੂਲੀ ਬੇਰਾਧ ਹੀ ਭੇਟ ਧਰਦੇ। ਇੱਕ ਦਿਨ ਇੱਕ ਸਿੱਖ ਨੂੰ ਇਸ਼ਨਾਨ ਕਰਨ ਸਮੇਂ ਜੋਰ ਰੋਹ ਵਜਨਾਂਦਾ ਦੇਖ ਸਤਿਗੁਰੂ ਜੀ ਉਸ ਨੂੰ ਕਹਿਆ, ਮਤ ਐਸਾ ਕਰ, ਇਹਨਾਂ ਸਿੰਘਾਂ ਦੀ ਸੇਵਾ ਲਈ ਸਤਿਗੁਰੂ ਰਾਮ ਸਿੰਘ ਜੀ ਝੁੰਬ ਮਾਰ, ਚਿਹਰਾ ਲੁਕਾ, ਆਵਾਜ਼ਾਂ ਬਦਲ, ਖੂਹੇ 'ਤੇ ਖੜੋ, ਇਸ਼ਨਾਨ ਕਰਾਉਂਦੇ ਸੀ ਜਗ੍ਹਾ ਜਗ੍ਹਾ। ਜੇ ਸਿੱਖ ਦਿਨ ਚੜ੍ਹੇ ਸਿਆਣ ਕਹਿੰਦੇ, ਏਡੇ ਭਾਰ ਕਿਉਂ ਚਾੜ੍ਹਦੇ ਹੋ, ਤਾਂ ਉੱਤਰ ਦਿੰਦੇ ਸੀ, ਇਹ ਸੇਵਾ ਨਿੱਤ ਨਹੀਂ ਲੱਭਦੀ, ਖੱਟੀ ਆਉਂਦੀ ਹੱਕ ਦੀ ਕਮਾਈ ਦੀ, ਉੱਦਮ ਕਰ ਸਾਂਭਣੀ ਸਭ ਦਾ ਧਰਮ ਹੈ। ਤੇ ਕਿਹੋ ਨੇ, ਤੂੰ ਤਾਂ ਇਸ ਤਰ੍ਹਾਂ ਮਤ ਥੋੜ੍ਹੀ ਸੇਵ ਗਵਾਈਐ ਦਾ ਭਾਗੀ ਬਣੇਗਾ। ਇੱਕ ਲਾਂਗਰੀ ਕੁੱਦ ਕੁੱਦ ਪੈਂਦੇ ਨੇ ਸੁਭਾਅ ਸਰਾਫ ਲੈ ਲਿਆ ਸੀ। ਅਖੀਰ ਉਸ ਇਹਨਾਂ ਸਿੱਖਾਂ ਅੱਗੇ ਅਰਜ਼ ਕੀਤੀ ਤਾਂ ਇਹਨਾਂ ਨੇ ਅਰਦਾਸ ਕਰ ਬਖਸ਼ਾਇਆ ਸੀ। ਉਸ ਸਿੱਖ ਨੇ ਉਸੇ ਵਕਤ ਪਿਛਲੀ ਭੁੱਲ ਮੰਨ ਅੱਗੋਂ ਐਸਾ ਕਰਨ ਵੱਲੋਂ ਕੰਨਾਂ ਨੂੰ ਹੱਥ ਲਾਏ। ਅੱਠ ਪੋਹ ਵਿਦਿਆਲੇ ਦੇ ਅਧਿਆਪਕ ਦੀ ਅਰਜ਼ ਕਰਨ 'ਤੇ ਸਤਿਗੁਰੂ ਜੀ ਦਰਸ਼ਨ ਦਿੱਤੇ। ਵਿਦਿਆਰਥੀਆਂ ਖੜੋ ਸਵਾਗਤੀ ਭਜਨ ਪੜਿਆ, ਬੜੇ ਸ਼ਰਧਾ ਪ੍ਰੇਮ ਤੇ ਚਾਅ ਦਾ ਭਰਿਆ। ਅਧਿਆਪਕ ਜੀ ਨੇ ਇੱਕ ਮਤੀਰਾ ਤੇ ਇੱਕ ਰੂੰ ਦੀ ਹੱਥੀਂ ਬਣਾਏ ਫੁੱਲਾਂ ਦੀ ਮਾਲਾ ਸਤਿਗੁਰੂ ਜੀ ਨੂੰ ਭੇਟ ਕੀਤੀ। ਪੰਡਿਤ ਹਰੀ ਰਾਮ, ਨੰਦ ਲਾਲ ਤੇ ਵੈਦ ਉਦੇ ਰਾਮ ਰਾਮੇਸ਼ਰ ਦੱਤ ਨੇ ਵੀ ਚਰਨ ਪਵਾਏ ਤੇ ਆਪਣੇ ਧੰਨ ਭਾਗ ਸਮਝੇ। ਸਤਿਗੁਰੂ ਜੀ ਇਹਨਾਂ ਨੂੰ ਸਿੱਖਿਆ ਦਿੱਤੀ, ਤੁਸੀਂ ਪਸ਼ੂ ਥੋੜ੍ਹੇ ਰੱਖੋ ਤੇ ਚੰਗੀ ਨਸਲ ਦੇ ਰੱਖੋ, ਸੀਤ ਧੁੱਪ ਤੋਂ ਉਹਨਾਂ ਦੇ ਬਚਾਅ ਦਾ ਸਾਂਭਾ ਰੱਖੋ, ਇਸ ਤਰ੍ਹਾਂ ਦੋਵੇਂ ਹੀ ਦੁਖੀ ਤੇ ਘਾਟੇ ਵਿੱਚ ਰਹਿੰਦੇ ਹੋ ਤੇ ਤੁਹਾਨੂੰ ਧਰਮ ਦੇ ਹੱਥੋਂ ਪਾਪ ਵੀ ਲੱਗਦਾ, ਉਹਨਾਂ ਸਤ ਬਚਨ ਕੀਤਾ। ਗੁਰ ਉਪਦੇਸ਼ 13 ਪੋਹ ਨੂੰ ਸਹੇਵੇ ਸਾਹਿਬ ਸੰਤ ਘਸੀਟਾ ਸਿੰਘ ਜੀ ਵੱਲੋਂ ਸਭ ਪਾਠਾਂ ਵਿੱਚ ਲੱਗੀ ਸੰਗਤ ਦਾ ਲੰਗਰ ਹੋਇਆ ਤੇ ਪਿਛਲੇ ਪਹਿਰ ਦੇ ਦੀਵਾਨ ਦਾ ਬੜਾ ਰਸ ਬਣਿਆ। ਸਤਿਗੁਰੂ ਜੀ ਨੇ ਬਚਨ ਕੀਤਾ, ਇਹ ਸੰਤ ਘਸੀਟਾ ਸਿੰਘ ਜੀ ਦੇ ਅੰਨ ਦੀ ਬਰਕਤ ਹੈ। ਸੰਗਤ ਨੂੰ ਕਿਹੋ ਨੇ, ਤੁਸਾਂ ਇਹ ਪ੍ਰਯੋਗ ਜੋ ਥੋੜ੍ਹੇ ਦਿਨ ਹੀ ਰਹਿੰਦਾ ਬੜੀ ਸਮਾਈ ਧੀਰਜ ਨਾਲ ਸਿਰੇ ਚਾੜ੍ਹਨਾ ਹੈ। ਜੇ ਕਿਸੇ ਆਏ ਵੱਲੋਂ ਜਾਂ ਨਗਰ ਦੇ ਵੱਲੋਂ ਵਾਧਾ ਵੀ ਹੋਵੇ ਤਾਂ ਵੀ ਜਰਨਾ। ਹੁਣ ਭੀੜ ਹੋ ਰਹੀ ਕਰ, ਹੋ ਸਕਦਾ ਵਿੱਚ ਕਈ ਕਲਯੁਗੀ ਸੁਭਾਅ ਲੈ ਧਰਮ ਵਿਰੋਧੀ ਵੀ ਆਏ ਹੋਣ, ਤੁਸੀਂ ਉਹਨਾਂ ਤੋਂ ਵੀ ਸੰਭਲ ਵਜਣਾ ਹੈ। ਹਰ ਵਸਤ ਆਪੋ ਆਪਣੀ ਸਾਂਭ ਕੇ ਰੱਖਣੀ। ਤੁਸਾਂ ਦੇਖਿਆ ਹੈ, ਇਹ ਲੋਕ ਖੂਹ 'ਤੇ ਰਾਹ 'ਤੇ ਪਈ ਚੀਜ਼ ਚੁੱਕਦੇ ਨਹੀਂ ਕਿਸੇ ਦੀ। ਜੋ ਹੁਣ ਗੁਆਚਣਾ ਹੈ ਸਾਡੇ ਲੋਕਾਂ ਦਾ ਹੀ ਸੁਭਾਅ ਵਰਤਣਾ ਹੈ। ਜੰਗਲ ਵੀ ਦੂਰ ਜਾਵੋ ਸਭ, ਤੇ ਟੋਆ ਪੁੱਟ ਕੇ ਜੰਗਲ ਬੈਠੋ ਤੇ ਤੁਰਤ ਮਿੱਟੀ ਪਾ ਭਰੋ। ਨਗਰ ਦੇ ਲੋਕਾਂ ਨੂੰ ਸਤਿਗੁਰੂ ਜੀ ਕਿਹਾ, ਤੁਸਾਂ ਜਿਵੇਂ ਇਤਨਾ ਚਿਰ ਸਾਡਾ ਔਖ ਜਰਿਆ ਹੈ, ਇਸੇ ਤਰ੍ਹਾਂ ਥੋੜ੍ਹੇ ਦਿਨ ਹੋਰ ਸੁਭਾਅ ਇਦੋਂ ਵੀ ਧੀਰਾ ਰੱਖ ਰਹਿਣਾ ਹੋਵੇਗਾ। ਇਸ ਤਰ੍ਹਾਂ ਦੇ ਬਚਨ ਕਰਦਿਆਂ ਹੀ ਸੱਜਲ ਨੇਤਰੀ ਅਰਦਾਸੇ ਵਿੱਚ ਖੜੋ, ਧਰਤੀ ਪਰ ਮੱਥਾ ਸਤਿਗੁਰੂ ਜੀ ਟੇਕਿਆ। 14 ਪੋਹ ਵਾਰੇ ਵਿੱਚ ਜਦ ਕਿ ਸਤਿਗੁਰੂ ਜੀ ਬਾਬਾ ਜੀ ਤੇ ਸੰਗਤ ਮੇਲ ਕੀਰਤਨ ਕਰ ਰਹੇ ਸੀ, ਇੱਕ ਮਸਤ ਹੋਏ ਸਾਧੂ ਨੇ ਸਤਿਗੁਰੂ ਜੀ ਨੂੰ ਮਗਰੋਂ ਜੱਫੀ ਆ ਪਾਈ ਤੇ ਭਾਰ ਵੀ ਪਾਏ। ਸੂਬਾ ਬਰਿਆਮ ਸਿੰਘ ਜੀ ਪਰੇ ਕਰਨਾ ਚਾਹਿਆ ਤਾਂ ਸਤਿਗੁਰੂ ਜੀ ਕਿਹਾ ਕਿ ਇਹਨਾਂ ਮਸਤਾਂ ਮੈਨੂੰ ਬਣਾ ਹੀ ਅਜਿਹਾ ਦਿੱਤਾ ਹੈ ਕਿ ਇਹਨਾਂ ਦਾ ਭਾਰ ਮੈਨੂੰ ਲੱਗਦਾ ਹੀ ਨਹੀਂ। ਮਾਪਿਆਂ ਤੇ ਲਾਡਲੇ ਪੁੱਤਰਾਂ ਤਰ੍ਹਾਂ ਮਸਤ ਹੋ ਅੱਗੋਂ ਉਹ ਝੋਲੀ ਵਿੱਚ ਬਹਿੰਦਿਆਂ ਨੂੰ ਤੇ ਪਿੱਛੋਂ ਕੰਡ ਤੇ ਜੱਫੀਆਂ ਪਾਉਂਦਿਆਂ ਨੂੰ ਸਤਿਗੁਰੂ ਜੀ ਕਦੇ ਵੀ ਖਫਾ ਨਾ ਹੁੰਦੇ ਸੀ। ਪਿਆਰ ਕਰਦੇ ਝਿੜਕਦੇ ਵੀ ਸਤਿਗੁਰੂ ਜੀ, ਜੇ ਵੱਲੀਆਂ ਵੀ ਕਰਦੇ ਮਸਤ ਤਾਂ ਵੀ ਸਤਿਗੁਰੂ ਜੀ ਜਰਦੇ, ਮੈਂ ਦੇਖਿਆ ਹੈ। 14 ਪੋਹ ਤੱਕ 425 ਪਾਠ ਹੋ ਗਏ, ਗ੍ਰੰਥ ਸਾਹਿਬ 18 ਖੁੱਲ੍ਹੇ ਸੀ, 13 ਅੰਦਰਲੇ ਮੰਦਰ ਵਿੱਚ ਤੇ 5 ਬਾਹਰਲੇ ਕੋਠੇ ਕਮਰਕਸੀ ਗੁਰੂ ਕੇ ਵਾਲੇ ਵਿੱਚ ਤੇ ਲੰਗਰ ਵੀ ਦੂਜਾ ਬਾਹਰ ਬ੍ਰਾਹਮਣਾਂ ਵਾਲੇ ਖੂਹ ਵੱਲ ਖੁੱਲ੍ਹਾ ਸੀ। ਲੰਗਰ 9 ਤੋਂ 12 ਵਜੇ ਤੱਕ ਸਭ ਨੂੰ ਭੋਗਦਾ ਤੇ ਬਾਅਦ ਆਏ ਉਚੇਚੇ ਨੂੰ ਭੀ ਮਿਲਦਾ ਸੀ। ਪਾਠਾਂ ਦੇ ਭੋਗ ਸਮਾਪਤੀ ਦਾ ਨੇੜਾ ਆਇਆ। ਜਾਣ ਕਲਯੁੱਗ ਵੀ ਕੁਝ ਕੁਝ ਗੇੜਾ ਲਾਉਣ ਲੱਗਾ। ਕਿਸੇ ਦੀ ਕੱਛ ਕਿਸੇ ਦਾ ਪਰਨਾ ਚੁੱਕਿਆ ਜਾਣ ਦੀ ਸ਼ਿਕਾਇਤ ਸਤਿਗੁਰੂ ਜੀ ਕੋਲ ਆਈ ਤਾਂ ਸਤਿਗੁਰੂ ਜੀ ਦੀਵਾਨ ਵਿੱਚ ਬਚਨ ਕੀਤਾ, ਜੇ ਭੁੱਖਾ ਸੰਗਤ ਵਿੱਚ ਆਇਆ ਹੀ ਇਸੇ ਕੰਮ ਹੈ, ਤੁਸੀਂ ਉਸ ਦੀ ਭੁੱਖ ਪੂਰੀ ਹੋ ਲੈਣ ਦਿਓ ਤੇ ਆਪਣੀ ਲੋੜ ਗੁਰੂ ਕੀ ਹੱਟੀ ਵਿੱਚੋਂ ਤੋੜੋ। ਅਸਾਂ ਸ਼ਾਂਤੀ ਤਪ ਜਗ ਸਤਿਗੁਰੂ ਜੀ ਦੇ ਦਰਸ਼ਨਾਂ ਨਿਮਿਤ ਆਰੰਭਿਆ, ਇੱਕ ਰਸ ਸਿਰੇ ਚਾੜਨਾ ਹੈ। ਜੇ ਕਿਸੇ ਦਾ ਦਿਲ ਥੋੜਾ ਵੀ ਦੁਖਾਇਆ ਤਾਂ ਮਤ ਸਵਾਦ ਵਿੱਚ ਫਰਕ ਪਵੇ। ਤੁਸੀਂ ਉਸ ਤਰ੍ਹਾਂ ਵਰਤੋ ਜਿਵੇਂ ਸੰਤ ਮੰਗਲ ਸਿੰਘ ਜੀ ਢੋਟੀਆਂ ਵਾਲੇ ਚੋਰੀ ਪੱਠੇ ਵੜਦੇ ਨੂੰ ਜਾ ਨਾ ਮੋੜਦੇ ਸੀ। ਮਤ ਭੁੱਖਾ ਰਹੇ ਜਾਂ ਸ਼ਰਮਿੰਦਾ ਹੋਵੇ, ਤੁਸੀਂ ਵੀ ਇਹੋ ਵਿਚਾਰ ਵਰਤੋ। ਬਚਨ ਕੀਤੋ ਨੇ, ਕਈ ਉਚੇਚੇ ਕਲਯੁਗੀ ਮਤ ਵਾਲੇ ਆਏ ਹੀ ਵਿਘਨ ਪਾਉਣ ਵਾਸਤੇ ਹਨ, ਇਸ ਤਰ੍ਹਾਂ ਉਹਨਾਂ ਦਾ ਵੀ ਦਾ ਨਾ ਲੱਗੇਗਾ। ਤੇ ਕਿਹੋ ਨੇ, ਜੋ ਤੀਰਥਾਂ ਤੇ ਸਾਧ ਸੰਗਤ ਵਿੱਚ ਦੋਸ਼ ਕਰਦਾ ਹੈ ਉਹ ਅਨੇਕ ਗੁਣਾ ਹੋ ਦੋਸ਼ ਲੱਗਣ ਤੋਂ ਵੀ ਨਹੀਂ ਡਰਦਾ, ਪਰ ਉਸਨੂੰ ਡਰਨਾ ਚਾਹੀਦਾ। ਸੋਹੇਵੇ ਸਾਹਿਬ, ਲੰਗਰਾਂ ਦੀ ਸੇਵਾ। ਸਤਿਗੁਰੂ ਜੀ ਸੂਰਜਮੱਲ ਪਾਰੀਕ ਬ੍ਰਾਹਮਣ ਦੇ ਘਰ ਚਰਨ ਪਾਏ ਤਾਂ ਉਸ ਬੇਰਾਂ ਮਲੇ ਦਿਆਂ ਦੀ ਥਾਲੀ ਭਰ ਕੇ ਭੇਟਾ ਧਰੀ। ਸਤਿਗੁਰੂ ਜੀ ਬੜੇ ਖੁਸ਼ ਹੋ ਦੇਖ ਬਚਨ ਕੀਤਾ, ਕੀਮਤੀ ਵਸਤਾਂ ਤਾਂ ਅਨੇਕ ਥਾਈਂ ਮਿਲਦੀਆਂ ਹਨ, ਪਰ ਇਹ ਪ੍ਰੇਮ ਭਰੀ ਬੇਰਾਂ ਦੀ ਭੇਟਾ ਭੀਲਣੀ ਵਾਲੀ ਕਿਤੋਂ ਹੀ ਮਿਲਦੀ ਹੈ। 14 ਪੋਹ ਸੰਤ ਗੰਢਾ ਸਿੰਘ ਜੀ ਖਿਆਲੇ ਵਾਲਿਆਂ ਵੱਲੋਂ ਸੰਗਤਾਂ ਦਾ ਲੰਗਰ ਹੋਇਆ। 15 ਪੋਹ ਨੂੰ ਸੂਬਾ ਵਰਿਆਮ ਸਿੰਘ ਜੀ ਤੇ ਸੰਤ ਆਲਾ ਸਿੰਘ ਜੀ ਵੱਲੋਂ ਹੋਇਆ। ਕਰਨੈਲ ਸਿੰਘ ਜੀ ਵਾੜੇ ਵਾਲੇ ਤੇ ਸੇਠ ਪ੍ਰੀਤਮ ਸਿੰਘ ਵਰਨਾ ਵਾਲਿਆਂ ਵੱਲੋਂ ਵੀ ਇੱਕ ਇੱਕ ਰੋਜ਼ ਲੰਗਰ ਹੋਇਆ। ਸੰਤ ਨਗਰ ਦੇ ਸਾਧੂਆਂ ਵੱਲੋਂ ਤੇ ਇੱਕ ਰੋਜ਼ ਰੌਣਕ ਸਿੰਘ ਜੀ ਮੰਡੀ ਲਾਧੂ ਕੀ ਦੇ ਜੋ ਤਦੋਂ ਅਹਿਲਨਾਬਾਦ ਰਹਿੰਦੇ ਸੀ, ਆੜਤ ਕਰਦੇ ਤੇ ਹੁਸ਼ ਸਰਸੇ ਨਵੀਂ ਮੰਡੀ ਹਨ ਵੱਲੋਂ ਲੰਗਰ ਵੀ ਹੋਇਆ ਸੀ। ਕਰਨੈਲ ਸਿੰਘ ਜੀ ਵਾੜੇ ਵਾਲੇ ਤੇ ਸੇਠ ਪ੍ਰੀਤਮ ਸਿੰਘ ਵਰਨਾ ਵਾਲਿਆਂ ਵੱਲੋਂ ਵੀ ਇੱਕ ਇੱਕ ਰੋਜ਼ ਲੰਗਰ ਹੋਇਆ। ਸੰਤ ਨਗਰ ਦੇ ਸਾਧੂਆਂ ਵੱਲੋਂ ਤੇ ਇੱਕ ਰੋਜ਼ ਰੌਣਕ ਸਿੰਘ ਜੀ ਮੰਡੀ ਲਾਧੂ ਕੀ ਦੇ ਜੋ ਤਦੋਂ ਐਲਨਾਬਾਦ ਰਹਿੰਦੇ ਸੀ, ਆੜਤ ਕਰਦੇ ਤੇ ਹੁਣ ਸਰਸੇ ਨਵੀਂ ਮੰਡੀ ਹਨ ਵੱਲੋਂ ਲੰਗਰ ਵੀ ਹੋਇਆ ਸੀ। ਸਭ ਸੰਗਤ ਵਿੱਚ ਹੋਕਾ ਸੰਤ ਦਸੌਂਦਾ ਸਿੰਘ ਜੀ ਦਿੱਤਾ ਸੀ, ਜੋ ਕਿਸੇ ਦੀ ਰਜਾ ਹੋਵੇ ਦੇਵੇ ਜਾਂ ਲਿਖਾਵੇ, ਪਰ ਇਸ ਮੇਲੇ ਤੋਂ ਖਾਲੀ ਕੋਈ ਨਾ ਰਵੇ ਜੋ ਲੰਗਰ ਵਿੱਚ ਹਿੱਸਾ ਨਾ ਪਾਵੇ। ਉਹ ਬਚਨ ਸਤਿਗੁਰੂ ਰਾਮ ਸਿੰਘ ਜੀ ਦਾ ਚੇਤੇ ਕਰੋ ਜੋ ਉਹਨਾਂ ਲਿਖਿਆ ਹੈ, ਸਭ ਸੰਗਤ ਮਿਲ ਸੁਹੇਵੇ ਸਾਹਿਬ ਪਾਠ ਕਰੇ, ਜੋ ਲੰਗਰ ਵਿੱਚ ਹਿੱਸਾ ਪਾਵੇਗਾ ਕੋਈ ਵੀ ਸੇਵਾ ਕਰੇਗਾ, ਭਾਵੇਂ 5 ਪੈਸੇ ਪਾਵੇ ਉਸਦਾ ਪਾਠਾਂ ਵਿੱਚ ਹਿੱਸਾ ਪਵੇਗਾ। ਸੁਣ, ਸਭ ਨੇ ਹਿੱਸਾ ਪਾਇਆ ਤੇ ਲਿਖਾਇਆ, ਪਰ ਸਤਿਗੁਰੂ ਜੀ ਹੁਕਮ ਦਿੱਤਾ ਅਸਾਂ ਮੰਗਣਾ ਨਹੀਂ ਕਿਸੇ ਕੋਲੋਂ, ਜਦੋਂ ਜਿਸ ਕੋਲ ਹੋਵੇ ਸੋ ਆਪੇ ਦੇਵੇ। ਮੈਂ ਵੀ ਲਿਖਾਏ ਬਾਅਦ ਹੀ ਦਿੱਤੇ ਸੀ ਸਰ ਦੇ। ਇੱਕ ਲੰਗਰ ਦਾ ਖਰਚਾ ਪਹਿਲਾਂ 400 ਰੁਪਏ ਹੁੰਦਾ ਸੀ, ਫਿਰ 600 ਰੁਪਏ ਹੋਣ ਲੱਗ ਪਿਆ ਸੀ। ਚਰਨ ਜੇਠਮੱਲ ਦੇ ਘਰ। 15 ਪੋਹ ਸਤਿਗੁਰੂ ਜੀ ਜੇਠਮੱਲ ਦੀ ਅਰਜ ਤੇ ਉਸਦੇ ਘਰ ਦਰਸ਼ਨ ਦਿੱਤੇ ਤੇ ਪੁੱਛਿਆ, ਆਪ ਦੇ ਵੱਡੇ ਕਿਵੇਂ ਦੇ ਹੋਏ ਹਨ? ਮੋਹਣਾ ਰਾਮ ਜੀ ਵਿਆਸ ਨੇ ਦੱਸਿਆ, ਜੋ ਦੌਲਤ ਰਾਮ ਗੁਰੂ ਗੋਬਿੰਦ ਸਿੰਘ ਜੀ ਨੂੰ ਤਲਵੰਡੀ ਜਾ ਮਿਲਿਆ ਸੀ, ਜਿਸ ਨਾਲ ਕੀਤੇ ਬਚਨ ਕਰ ਗੁਰੂ ਜੀ ਇੱਥੇ ਆਏ ਸੀ, ਸੋ ਇੱਥੋਂ ਦੇ ਵੱਡੇ ਕਾਂਦਲ ਜੀ ਦੀ ਅੰਸ਼ ਵਿੱਚੋਂ ਸੀ, ਇਹ ਰਾਜਪੂਤ ਹਨ। ਦੌਲਤ ਰਾਮ ਉਸ ਦੀ ਅੰਸ਼ ਵਿੱਚੋਂ ਹਨ। ਕਾਂਦਲ ਜੀ ਤੁਰਕਾਂ ਨਾਲ ਲੜਦੇ ਡਾਬਲੇ ਤਲਾਬ ਤੋਂ, ਜੋ ਇੱਥੋਂ ਪੂਰਬ ਕੋਸਕੋ ਹੈ, ਸਿਰ ਕੱਟੇ ਬਾਅਦ ਦੌੜ ਇਸ ਤਲਾਬ ਦੀ ਪੱਛਮ ਦੀ ਤਰਫ ਆ ਗਿਰੇ ਸੀ। ਉੱਥੇ ਉਹਨਾਂ ਦੀ ਸਮਾਧੀ ਹੈ। ਸਤਿਗੁਰੂ ਜੀ ਸੁਣ ਬਚਨ ਕੀਤਾ, ਉਹ ਲੋਕ ਸਤ ਧਰਮੀ ਹੋਣ ਕਰ ਮਨੋਧਾਰੀ ਪੂਰੀ ਕਰ ਵਿਖਾਉਂਦੇ ਸੀ, ਹੁਣ ਤੇ ਉਹ ਸੱਤਾ ਹੀ ਜਾਂਦੀ ਰਹੀ ਹੈ। ਸਤਿਗੁਰੂ ਜੀ 15 ਪੋਹ ਤੋਂ ਜੇਠ ਮੱਲ ਤੇ ਪੰਨਾ ਸਿੰਘ ਰਾਜਪੂਤਾਂ ਦੇ ਦਲਾਨ ਵਿੱਚ ਦੀਵਾਨ ਲਵਾਉਣਾ ਪੰਡਿਤ ਗੋਪਾਲ ਸਿੰਘ ਜੀ ਤੋਂ ਸ਼ੁਰੂ ਕੀਤਾ। ਪੰਥ ਦੇ ਮੁਖੀ ਸਭ ਪਾਠਾਂ ਦੇ ਭੋਗ ਨੇੜੇ ਸੌਣਾ ਸਤਿਯੁਗ ਤੋਂ ਪੜ੍ਹ ਰੋਜ਼ ਨਵੇਂ ਤੋਂ ਨਵੇਂ ਪੁੱਜਦੇ ਸੀ। 16 ਪੋਹ ਆਸਾ ਦੀ ਵਾਰ ਹਰ ਨਾਰਾਇਣ ਗੌੜ ਬ੍ਰਾਹਮਣ ਦੀ ਧਰਮਸ਼ਾਲਾ ਲੱਗੀ। ਸਤਿਗੁਰੂ ਜੀ ਤੇ ਸੰਗਤ ਮਿਲ ਕਾਗਾ ਨੈਣਾ ਮਤ ਛੋਹਿਓ ਸ਼ਬਦ ਪੜ੍ਹਦਿਆਂ ਵੈਰਾਗੀ ਹੋਇਆ ਹੀ ਭੋਗ ਪਾਇਆ। ਇਸੇ ਦਿਨ 120 ਗਊਆਂ ਵਾਲਾ ਸਾਧੂ ਮੋਹਨ ਗਿਰ ਸੁਹੇਵੇ ਸਾਹਿਬ ਆਇਆ। ਇਸ ਦਾ ਨੇਮ ਹੈ ਗਊਆਂ ਨੂੰ ਪੱਠਾ ਮਿਲੇ ਤਾਂ ਆਪ ਛਕਣਾ। ਸਭ ਨਗਰ ਸਰਦਾ ਪੁੱਜਦਾ ਇਕੱਠਾ ਕਰ ਦਿੰਦੇ ਹਨ। ਜੇ ਨਾ ਇਕੱਠਾ ਹੋ ਮਿਲੇ ਤਾਂ ਘਰ ਘਰ ਜਾ ਖਾਣ ਦਾ ਹੁਕਮ ਦਿੰਦਾ। ਜਾ ਖਾ ਆਉਂਦੀਆਂ ਹਨ, ਗਊਆਂ ਚੁਣਦਾ ਕੋਈ ਨਹੀਂ, ਸਾਣ ਮੁਫਤ ਦਿੰਦਾ। ਜੋ ਨਾ ਜਾਵੇ ਸੋ ਸਾਣ ਨਹੀਂ ਦਿੰਦਾ। ਜਾਣ ਵਾਲਾ ਅੱਗੇ ਲੱਗ ਤੁਰਦਾ। 30-30 ਤੇ 32-34 ਸਾਲ ਦੀ ਉਮਰ ਦੀਆਂ ਵੀ ਗਊਆਂ ਵਿੱਚ ਸੀ ਜੋ ਕਦੇ ਸੂਈਆਂ ਨਾ ਸੀ, ਮਨੁੱਖ ਤਰ੍ਹਾਂ ਕਿਹਾ ਮੰਨਦੀਆਂ ਸਨ। ਏਕ ਸਮੇਂ ਇੱਕ ਸਾਣ ਤੁਰਕ ਜਿਵਾ ਕਰਨ ਲਈ ਜਾਂਦੇ ਸੀ। ਮੋਹਨ ਗਿਰ ਗਊਆਂ ਨੂੰ ਕਿਹਾ ਛਡਾ ਲਵੇ। ਸਭ ਗਊਆਂ ਕੁੱਦ ਪਈਆਂ, ਤੁਰਕ ਭੱਜ ਬਚੇ। ਸੋ ਸਾਣ ਅਜੇ ਗਊਆਂ ਵਿੱਚ ਸੀ, ਮੈਂ ਦੇਖਿਆ ਹੈ। ਸਾਧ ਦੇ ਕਹਿਣ ਤੇ ਤੁਰ ਪੈਂਦੀਆਂ ਤੇ ਰੁਕ ਜਾਂਦੀਆਂ ਸੀ। ਲੋਕ ਵੱਡੇ ਵੱਡੇ ਕੜਾਹਿਆਂ ਵਿੱਚ ਪੱਠੇ ਦਾਣੇ ਪਾਣੀ ਪਾਉਂਦੇ ਤੇ ਸਾਧ ਤੇ ਕਹੇ ਤੇ ਗਊਆਂ ਖਾਣਾ ਸ਼ੁਰੂ ਕਰਦੀਆਂ ਸੀ, ਨਹੀਂ ਤੇ ਉੱਚਰ ਅਡੋਲ ਹੀ ਕੋਲ ਪੱਠੇ ਦਾਣੇ ਦੇ ਬੈਠੀਆਂ ਰਹਿੰਦੀਆਂ। ਸਤਿਗੁਰੂ ਜੀ ਕਥਾ ਵਿੱਚ ਪਿੰਡ ਵਧਾਤੇ ਦੇ ਕਾਹਨ ਸਿੰਘ ਦੀ ਗੱਲ ਸੁਣਾਈ, ਜਿਸ ਨੇ ਝੂਠ ਬੋਲ ਸਤਿਗੁਰੂ ਰਾਮ ਸਿੰਘ ਜੀ ਨੂੰ ਪ੍ਰਸ਼ਾਦ ਛਕਾਇਆ ਸੀ ਅਤੇ ਉਸਦੇ ਪੁੱਤਰ ਰੰਗੂਣ ਜਾ ਕੋੜੀ ਹੋਣ ਦਾ ਸ਼ਰਾਪ ਬਖਸਾਇਆ ਸੀ। ਕਹਿੰਦੇ ਧੰਨ ਐਸੇ ਪੁੱਤਰ ਹੁੰਦੇ ਹਨ, ਹੁਣ ਤੇ ਨੀਵੇਂ ਪਾਸੇ ਹੀ ਬਹੁਤੇ ਜਾਂਦੇ ਹਨ। ਸੰਤ ਹਰਨਾਮ ਸਿੰਘ ਜੀ ਰਾਗੀ ਆਏ, ਸਤਿਗੁਰੂ ਜੀ ਪੁੱਛਿਆ ਕੀ ਹਾਲ ਹੈ। ਸੰਤ ਜੀ ਉੱਤਰ ਦਿੱਤਾ, ਠਾਕੁਰ ਜੀ ਮੁਹਾਵੀਆਂ ਕਿਹਾ ਹੋਇਆ ਏ, ਤੇਰੀਆਂ ਠੀਕਰੀਆਂ ਮੋਹਰਾਂ ਹਰਨਾਮ ਸਿੰਘ, ਸੋ ਖਾਣ ਵਰਤਣ ਤੋਂ ਵਾਧੂ ਮਾਇਆ ਤੇ ਮਨ ਭਾਇਆ ਸੁੱਖ ਮਿਲਿਆ ਹੋਇਆ। ਸਤਿਗੁਰੂ ਜੀ ਰਾਗੀ ਸੰਤ ਜੀ ਤੋਂ, ਸੇਖ ਹਯਾਤੀ ਜੱਗ ਨਾ ਕੋਈ ਥਿਰ ਰਹਿਆ, ਤੇ ਰਾਖ ਲੇ ਹੋ ਹਮ ਤੇ ਬਿਗਰੀ ਸ਼ਬਦ ਸੁਣੇ। 17 ਪੋ 206 ਬਿਕਰਮੀ ਪ੍ਰੀਤਮ ਸਿੰਘ ਜੀ ਪੱਦੀ ਖਾਲਸਾ ਤੇ ਉਹਨਾਂ ਦੇ ਸਾਥੀਆਂ ਪੂਰਨ ਸਿੰਘ ਲੋਹਾਰਾਂ, ਦਿਆਲ ਸਿੰਘ, ਗਿਆਨ ਸਿੰਘ, ਬਲਵੰਤ ਸਿੰਘ, ਭਗਵਾਨ ਸਿੰਘ, ਸਾਉਣ ਸਿੰਘ ਪਧਾਣਾ ਜੀ ਨੇ ਤੰਬੂ ਤਲੇ ਆਸਾ ਦੀ ਵਾਰ ਲਾਈ। ਸਤਿਗੁਰੂ ਜੀ ਨਗਰ ਦੇ ਸਭ ਸਿਆਣੇ ਤੇ ਬਿਰਧ ਪੁਰਸ਼ਾਂ ਨੂੰ ਸੱਦ ਬਹਾ ਕਿਹਾ, ਤੁਸਾਂ ਆਉਣ ਵਾਲੇ ਸਮੇਂ ਸਾਡੇ ਸਿੱਖਾਂ ਦੇ ਆਇਆ ਤਾਂ ਔਖਲਾ ਨਾ ਕਰਨਾ। ਤੁਹਾਨੂੰ ਸਿੱਖ ਕੁਝ ਨਹੀਂ ਕਹਿਣਗੇ, ਮੇਰਾ ਪਤਾ ਨਹੀਂ, ਮੈਂ ਮੰਡੀ ਵੱਲ ਜਾਵਾਂ ਜਾਂ ਹੋਰ ਕਿਤੇ। ਤੇ ਕਿਹਾ, ਮੈਂ ਰਾਮ ਕ੍ਰਿਸ਼ਨ ਤੇ ਗੁਰੂ ਜੀ ਨੂੰ ਇੱਕੋ ਜਿਹਾ ਜਾਣਦਾ ਹਾਂ, ਪਰ ਕੋਈ ਭੇਸ ਬਦਲ ਵਿਘਨ ਪਾਣੇ ਵੀ ਵਿੱਚ ਆ ਵੜਦੇ ਹਨ। ਇਸ ਪੁੰਨਿਆ ਨੂੰ 7 ਮਹੀਨੇ ਹੋਣਗੇ ਇੱਥੇ ਸਾਨੂੰ ਆਇਆ, ਤੁਸਾਂ ਇਹ ਵੀ ਦਿਨ ਸ਼ਾਂਤ ਜਰਾਂਦ ਨਾਲ ਲੰਘਾ ਲੈਣੇ ਜਿਵੇਂ ਅੱਗੇ ਲੰਘਾਏ ਹਨ। ਤੁਹਾਨੂੰ ਕਈ ਖੇਚਲਾਂ ਦਿੱਤੀਆਂ ਹਨ, ਮੈਨੂੰ ਤੁਹਾਡੇ ਔਖ ਦਾ ਭੀ ਔਖ ਹੁੰਦਾ ਤੇ ਸਿੱਖਾਂ ਦੇ ਔਖ ਦਾ ਭੀ ਤੇ ਹੋਰ ਦਾ ਭੀ। ਇਸ ਇਕੱਠ ਵਿੱਚ ਮੁਖੀ ਇਹ ਸੀ। ਮਹੰਤ ਹਰਨਾਮ ਸਿੰਘ ਜੀ ਡੇਰੇ ਵਾਲੇ, ਜੇਠ ਮੱਲ ਤੇ ਪੰਨਾ ਸਿੰਘ ਰਾਜਪੂਤ ਠਾਕੁਰ, ਮਨਸੁਖ ਚੌਧਰੀ, ਪੰਡਿਤ ਚੌਲਤਾ ਪ੍ਰਸ਼ਾਦ, ਸੂਰਜ ਮੱਲ ਪੰਡਿਤ, ਹਰੀ ਰਾਮ ਪ੍ਰਧਾਨ, ਅਧਿਆਪਕ ਲਾਲ ਚੰਦ, ਨੰਦ ਲਾਲ, ਮੂਲ ਚੰਦ ਸਵਾਮੀ, ਮਾਸਟਰ ਤਾਰਾ ਚੰਦ ਬ੍ਰਾਹਮਣ, ਸੂਰਜ ਮੱਲ ਬ੍ਰਾਹਮਣ, ਪਾਰੀਕ, ਬਨਵਾਰੀ ਤੁਲਸਾ ਰਾਮ, ਹਿੰਦੂ ਰਾਮ, ਪੰਨਾ ਸਿੰਘ ਸਾਜਣ, ਉਦੈ ਚੰਦ ਵੈਦ, ਸ਼ਿਵ ਦਿਆਲ ਚਰਨ, ਦੂਲਾ ਰਾਮ ਜਾੜ ਤੇ ਟੇਕ ਰਾਮ ਮਾਲੀ ਆਦਿ ਬਹੁਤ ਆਏ ਸੀ ਸੱਦੇ ਸਤਿਗੁਰੂ ਜੀ ਦੇ। ਬੀਬੀ ਰੱਖੋ ਮਸਤਾਨੀ। ਇੱਕ ਰਾਤ ਚਾਟਾ ਛਕਣ ਸਮੇਂ ਬੀਬੀ ਰੱਖੋ ਮਸਤਾਨੀ ਗੁੱਜਰਾਂ ਵਾਲੇ ਵਾਲੀ ਨੇ ਭਾਂਡੇ ਮਾਂਜਦੀ ਕਿਹਾ, ਮੈਂ ਅੱਜ ਚਾਟਾ ਨਹੀਂ ਛਕਣਾ। ਮੈਂ ਕਿਹਾ, ਕਿਉਂ? ਉਸ ਉੱਤਰ ਦਿੱਤਾ, ਰਾਤ ਭਜਨ ਨਹੀਂ ਹੋਇਆ, ਅੱਜ ਹੁਣ ਰਸਨਾ ਚੱਲਦੀ ਪੀ ਹੈ ਤੇ ਰਸ ਵੀ ਹੈ, ਮੈਂ ਡਰਦੀ ਹਾਂ ਮਤ ਇਹ ਰਸ ਮਾਰਿਆ ਜਾਵੇ। ਚਾਟੇ ਬਿਨਾਂ ਤੇ ਝੱਟ ਲੰਘ ਜਾਵੇਗਾ, ਪਰ ਮੇਰਾ ਰਾਮ ਰਸ ਦਾ ਚਾ ਘਟੇ ਤਾਂ ਜਿਉਣ ਕਿਸ ਲੇਖੇ। ਮੈਂ ਕਿਹਾ, ਤੂੰ ਇਸ ਤਰ੍ਹਾਂ ਜੀਵੇਂਗੀ ਕਿਵੇਂ? ਬੀਬੀ ਉੱਤਰ ਦਿੱਤਾ, ਕਈ ਖਾਣ ਲਈ ਜਿਉਂਦੇ ਹਨ ਤੇ ਕਈ ਜਿਉਣ ਲਈ ਖਾਂਦੇ ਹਨ। ਮੈਂ ਜਿਉਣ ਲਈ ਜਲ ਪ੍ਰਸ਼ਾਦ ਛਕ ਲੈਂਦੀ ਹਾਂ। ਇਹ ਸੁਣ ਮੈਨੂੰ ਗੁਰੂ ਜੀ ਦੀ ਤੁਕ ਚੇਤੇ ਆਈ, ਓਨੀ ਦੁਨੀਆਂ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ, ਤੇ ਚੇਤੇ ਆਇਆ ਦੇਖ ਸਮੁੱਚੀ ਜਾਚ ਹੀ ਲਿਖਿਆ। ਅੰਦਰੂਨ ਅੱਜ ਤੁਆਮ ਖਾਲੀ ਦਰ ਤਾਂ ਦਰੋ ਨੂਰ ਮਾਰਫਤ ਬੀਨੀ, ਅਰਥਾਤ ਅੰਦਰ ਨੂੰ ਰੋਟੀ ਤੁਆਮ ਤੋਂ ਖਾਲੀ ਰੱਖ, ਜਿਸ ਕਰਕੇ ਤੇਰੇ ਅੰਦਰ ਅਰਫ ਸੱਚਾ ਨੂਰ ਦਾਖਲ ਹੋ ਸਕੇ। ਹੁਣ ਇਹ ਬੀਬੀ ਦਿੱਲੀ ਹੈ।